SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਸਿਡਨੀ ਦੇ ਮੈਨਲੀ ਵੈਸਟ ਪਬਲਿਕ ਸਕੂਲ ਵਿੱਚ ਇੱਕ ਰਸਾਇਣਕ ਵਿਗਿਆਨ ਤਜਰਬੇ ਕਾਰਨ ਹੋਇਆ ਧਮਾਕਾ। ਨਿਊ ਸਾਊਥ ਵੇਲਸ ਦੇ ਵਸਨੀਕਾਂ ਲਈ ਵਧੇਰੇ ਗੰਭੀਰ ਮੌਸਮ ਦੀ ਚੇਤਾਵਨੀ। ਅਤੇ ਖੇਡਾਂ ਵਿੱਚ ਨਵੇਂ ਦੁਰਾਚਾਰ ਕਾਨੂੰਨਾਂ ਨਾਲ ਹਟ ਸਕਦਾ ਹੈ ਕ੍ਰਿਕਟਰ ਡੇਵਿਡ ਵਾਰਨਰ 'ਤੇ ਲੱਗਿਆ ਲਾਈਫ ਬੈਨ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਸਿਡਨੀ ਦੇ ਮੈਨਲੀ ਵੈਸਟ ਪਬਲਿਕ ਸਕੂਲ ਵਿੱਚ ਵਿਗਿਆਨ ਦੇ ਤਜਰਬੇ ਦੌਰਾਨ ਹੋਏ ਇੱਕ ਰਸਾਇਣਕ ਧਮਾਕੇ ਕਾਰਨ 11 ਵਿਦਿਆਰਥੀਆਂ ਅਤੇ ਇੱਕ ਅਧਿਆਪਕ ਪ੍ਰਭਾਵਿਤ ਹੋਏ ਨੇ, ਪਰ ਹਾਲਤ ਸਥਿਰ ਦੱਸੀ ਜਾ ਰਹੀ ਹੈ। ਨਿਊ ਸਾਊਥ ਵੇਲਜ਼ ਐਂਬੂਲੈਂਸ ਨੇ ਪੁਸ਼ਟੀ ਕੀਤੀ ਹੈ ਕਿ 2 ਵਿਦਿਆਰਥੀ ਗੰਭੀਰ ਰੂਪ ਨਾਲ ਝੁਲਸ ਗਏ ਨੇ, ਜਦੋਂ ਕਿ 9 ਵਿਦਿਆਰਥੀ ਅਤੇ 1 ਅਧਿਆਪਕ ਇਸ ਘਟਨਾ ਦੌਰਾਨ ਮਾਮੂਲੀ ਸੜਨ ਦੀਆਂ ਘਟਨਾਵਾਂ ਦਾ ਸ਼ਿਕਾਰ ਹੋਏ ਨੇ। ਬੱਚਿਆਂ ਦੀ ਉਮਰ 10 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਧਰ ਕੋਲਾ ਉਦਯੋਗ ਵਿੱਚ ਕਥਿਤ ਦੁਰਵਿਵਹਾਰ ਦੇ ਸੰਬੰਧ ਵਿੱਚ ਜਾਣਕਾਰੀ ਦੇ ਇੱਕ ਤਾਜ਼ਾ ਲੀਕ ਤੋਂ ਬਾਅਦ ਟੀਲਸ ਸਖ਼ਤ ਵਿਸਲ ਬਲੋਅਰ ਸੁਰੱਖਿਆ ਦੀ ਮੰਗ ਕਰ ਰਹੇ ਨੇ। ਆਜ਼ਾਦ MP ਐਂਡਰਿਊ ਵਿਲਕੀ ਦਾ ਦਾਅਵਾ ਹੈ ਕਿ ਉਹਨਾਂ ਨੂੰ ਇੱਕ ਵਿਸਲ ਬਲੋਅਰ ਦੁਆਰਾ ਹਜ਼ਾਰਾਂ ਦਸਤਾਵੇਜ਼ ਮੁਹੱਈਆ ਕਰਵਾਏ ਗਏ ਨੇ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੁੱਖ ਕੋਲਾ ਨਿਰਯਾਤਕ ਮੁਨਾਫੇ ਵਿੱਚ ਸੁਧਾਰ ਕਰਨ ਲਈ ਆਪਣੇ ਕੋਲੇ ਦੀ ਗੁਣਵੱਤਾ ਨੂੰ ਵਧਾ ਰਹੇ ਨੇ ਅਤੇ ਰਿਸ਼ਵਤ ਲੈ ਰਹੇ ਨੇ। ਸ਼੍ਰੀ ਵਿਲਕੀ ਉਹਨਾਂ ਦੋਸ਼ਾਂ ਦੀ ਸੰਸਦ ਦੀ ਜਾਂਚ ਦੀ ਮੰਗ ਕਰ ਰਹੇ ਨੇ ਕਿ ਉਦਯੋਗ ਨੇ ਵਪਾਰਕ ਭਾਈਵਾਲ ਨਾਲ ਧੋਖਾ ਕੀਤਾ ਹੈ, ਜਿਸ ਵਿੱਚ ਜਪਾਨ, ਦੱਖਣੀ ਕੋਰੀਆ, ਚੀਨ ਅਤੇ ਭਾਰਤ ਦਾ ਨਾਮ ਸ਼ਾਮਲ ਹੈ। ਸੁਤੰਤਰ MP ਜੋ ਡੈਨੀਅਲ ਦਾ ਕਹਿਣਾ ਹੈ ਕਿ ਇਹ ਘਟਨਾ ਜਨਤਕ ਹਿੱਤਾਂ ਦੇ ਮਾਮਲਿਆਂ ਵਿੱਚ ਵਿਸਲ ਬਲੋਅਰਾਂ ਨੂੰ ਬਚਾਉਣ ਦੀ ਜ਼ਰੂਰਤ ਦੀ ਇੱਕ ਪ੍ਰਮੁੱਖ ਉਦਾਹਰਣ ਹੈ।
What this says, apart from the fact that evidently we need a parliamentary inquiry into this particular issue, is the importance of protection of whistleblowers. I strongly support Andrew's position and indeed Helen Haynes' position that we need a whistleblower commissioner. We will be this week, it would appear, voting on a national anti-corruption commission. That's a first step in my mind in an integrity system.
ਕੁਈਨਜ਼ਲੈਂਡ ਪੁਲਿਸ ਫੋਰਸ ਵਿੱਚ ਅੱਜ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿੰਗਵਾਦ, ਨਸਲਵਾਦ ਅਤੇ ਦੁਰਵਿਵਹਾਰ ਬਾਰੇ ਬੋਲਣ ਦੇ ਡਰ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਰਿਪੋਰਟ ਘਰੇਲੂ ਹਿੰਸਾ ਲਈ ਪੁਲਿਸ ਦੇ ਜਵਾਬਾਂ ਦੀ 3 ਮਹੀਨਿਆਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ ਅਤੇ ਰਾਜ ਸਰਕਾਰ ਦੁਆਰਾ 7 ਦਿਨਾਂ ਲਈ ਰੱਖੀ ਗਈ ਹੈ। ਜੱਜ ਡੈਬੋਰਾ ਰਿਚਰਡਸ ਦੀ ਜਾਂਚ ਨੂੰ ਫੋਰਸ ਦੇ ਅੰਦਰਲੇ ਸੱਭਿਆਚਾਰ ਦੀ ਹੋਰ ਨੇੜਿਓ ਜਾਂਚ ਕਰਨ ਲਈ 2 ਵਾਰ ਵਧਾ ਦਿੱਤਾ ਗਿਆ ਹੈ, ਜੋ ਕਿ ਮਹਿਲਾ ਅਫਸਰਾਂ ਦੇ ਜਿਨਸੀ ਸ਼ੋਸ਼ਣ, ਛੇੜਛਾੜ ਅਤੇ ਉਹਨਾਂ ਦੇ ਸਹਿਯੋਗੀਆਂ ਤੋਂ ਧੱਕੇਸ਼ਾਹੀ ਦੇ ਕਈ ਦੋਸ਼ਾਂ ਦਾ ਖੁਲਾਸਾ ਕਰਦਾ ਹੈ। ਪ੍ਰੀਮੀਅਰ ਐਨਾਸਟਾਸੀਆ ਪਾਲਿਸ਼ੇ ਦਾ ਕਹਿਣਾ ਹੈ ਕਿ ਕੈਬਨਿਟ ਸਿਧਾਂਤਕ ਤੌਰ 'ਤੇ ਰਿਪੋਰਟ ਦੀਆਂ ਸਾਰੀਆਂ 78 ਸਿਫਾਰਸ਼ਾਂ ਦਾ ਸਮਰਥਨ ਕਰਦੀ ਹੈ।
Put a spotlight on some dark places in the QPS, and as I said, identified cultural issues going back decades that need to be addressed. And once again, I acknowledge it is not a reflection on the entire service. This is an opportunity to do better, and we will. And I thank the commissioners for this roadmap to reform.
ਨੈਸ਼ਨਲ ਪਾਰਟੀ ਦੇ ਉਮੀਦਵਾਰ ਸ਼ੌਨ ਗਿਲਕ੍ਰਿਸਟ, ਜਿਸ ਦੀ ਵਿਕਟੋਰੀਆ ਚੋਣਾਂ ਤੋਂ ਕੁਝ ਦਿਨ ਪਹਿਲਾਂ ਰਾਤੋ ਰਾਤ ਅਚਾਨਕ ਮੌਤ ਹੋ ਗਈ ਸੀ, ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਪੂਰਬੀ ਵਿਕਟੋਰੀਆ ਵਿੱਚ ਨਾਅਰਾ ਕਰਨ ਲਈ ਪਾਰਟੀ ਉਮੀਦਵਾਰ ਐਤਵਾਰ ਦੁਪਹਿਰ 20 ਨਵੰਬਰ ਨੂੰ ਮ੍ਰਿਤਕ ਪਾਇਆ ਗਿਆ ਸੀ। SBS ਸਮਝਦਾ ਹੈ ਕਿ ਸ਼੍ਰੀ ਗਿਲਕ੍ਰਿਸਟ ਨੂੰ 30 ਨਵੰਬਰ ਨੂੰ ਨਿਰਦੇਸ਼ਾਂ ਦੀ ਸੁਣਵਾਈ ਲਈ ਕਾਉਂਟੀ ਕੋਰਟ ਦਾ ਸਾਹਮਣਾ ਕਰਨਾ ਪੈਣਾ ਸੀ, ਜਿੱਥੇ ਕਿ ਉਹਨਾਂ ਨੇ ਜਿਨਸੀ ਸ਼ੋਸ਼ਣ ਦੇ 3 ਦੋਸ਼ਾਂ ਅਤੇ 1 ਬਲਾਤਕਾਰ ਦੇ ਦੋਸ਼ ਦਾ ਸਾਹਮਣਾ ਕਰਨਾ ਸੀ। 47 ਸਾਲਾ ਸ਼ੌਨ ਗਿਲਕ੍ਰਿਸਟ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਰਾਸ਼ਟਰੀ ਨੇਤਾ ਪੀਟਰ ਵਾਲਸ਼ ਨੇ ਦੋਸ਼ਾਂ ਦੇ ਸੰਬੰਧ ਵਿੱਚ ਸਵਾਲਾਂ ਨੂੰ ਟਾਲਦਿਆਂ ਕਿਹਾ ਕਿ ਉਹ ਸ਼੍ਰੀ ਗਿਲਕ੍ਰਿਸਟ ਦੇ ਦੁਖੀ ਅਜ਼ੀਜ਼ਾਂ ਦੀ ਨਿੱਜਤਾ ਦਾ ਸਨਮਾਨ ਕਰਨਗੇ।
And their privacy through this time. I'm not going to get into commentary about the issues because I have been specifically asked by his widow to respect their privacy, and I will do that.
ਨਿਊ ਸਾਊਥ ਵੇਲਜ਼ ਦੇ ਵਸਨੀਕ ਵਧੇਰੇ ਗੰਭੀਰ ਮੌਸਮ ਲਈ ਤਿਆਰੀ ਕਰ ਰਹੇ ਨੇ ਕਿਉਂਕਿ ਪੱਛਮ ਵਿੱਚ ਲਗਭਗ ਹਰ ਨਦੀ ਪ੍ਰਣਾਲੀ ਵਿੱਚ ਵੱਡੇ ਹੜ੍ਹ ਅਜੇ ਵੀ ਜਾਰੀ ਨੇ। ਸਟੇਟ ਐਮਰਜੈਂਸੀ ਸੇਵਾਵਾਂ ਫੋਰਬਸ ਦੇ ਭਾਈਚਾਰੇ 'ਤੇ ਕੇਂਦਰਿਤ ਨੇ ਜਿੱਥੇ ਕਿ ਹੜ੍ਹ ਦਾ ਪਾਣੀ ਹੁਣ ਘੱਟ ਰਿਹਾ ਏ ਅਤੇ ਬਚਾਅ ਟੀਮਾਂ ਤੇਜ਼ੀ ਨਾਲ ਨੁਕਸਾਨ ਦਾ ਮੁਲਾਂਕਣ ਕਰਨ ਲਈ ਅੱਗੇ ਵੱਧ ਰਹੀਆਂ ਨੇ। ਇਸ ਦੌਰਾਨ SES ਰਾਜ ਦੇ ਦੱਖਣ ਪੱਛਮ ਵਿੱਚ ਡੈਨੀਲਿਕੁਇਨ ਵਿੱਚ ਲੋਕਾਂ ਨੂੰ ਬੁੱਧਵਾਰ 23 ਨਵੰਬਰ ਤੱਕ ਆਪਣੇ ਘਰ ਛੱਡਣ ਲਈ ਚੇਤਾਵਨੀ ਦੇ ਰਿਹਾ ਏ। ਐਮਰਜੈਂਸੀ ਸੇਵਾਵਾਂ ਦੇ ਮੰਤਰੀ ਸਟੈਫ ਕੁੱਕ ਦਾ ਕਹਿਣਾ ਏ ਕਿ ਬਚਾਅ ਕਾਰਜ ਜਾਰੀ ਰਹਿਣਗੇ।
So our thoughts and prayers are with those communities. They are already isolated and they will experience more flooding in the days ahead. We know that you're going through a hard time. We will continue to stand with you through the response and the recovery phase.
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਅੱਜ ਸੋਮਵਾਰ ਨੂੰ ਇੰਟਰਨੈਸ਼ਨਲ ਟ੍ਰੇਡ ਯੂਨੀਅਨ ਕਨਫੈਡਰੇਸ਼ਨ ਨੂੰ ਦਿੱਤੇ ਇੱਕ ਬਿਆਨ ਦੌਰਾਨ ਆਪਣੇ ਉਦਯੋਗਿਕ ਸੰਬੰਧਾਂ ਦੇ ਬਿੱਲ 'ਤੇ ਵਿਰੋਧੀਆਂ ਨੂੰ ਪਿੱਛੇ ਤੱਕ ਦਿੱਤਾ ਏ। ਬਿੱਲ, ਜਿਸ ਨੂੰ ਕਿ ਸਰਕਾਰ ਕ੍ਰਿਸਮਸ ਤੋਂ ਪਹਿਲਾਂ ਪਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕੰਮ ਵਾਲੀ ਥਾਂ ਦੀਆਂ ਨੀਤੀਆਂ 'ਤੇ ਸੁਧਾਰ ਅਤੇ ਬਹੁ ਰੁਜ਼ਗਾਰਦਾਤਾ ਸੌਦੇਬਾਜ਼ੀ ਦੇ ਅਧਿਕਾਰਾਂ ਦੇ ਵਿਸਥਾਰ ਦੁਆਰਾ ਉੱਜਰਤਾ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਏ। ਫੈਡਰਲ ਸਰਕਾਰ ਛੁੱਟੀਆਂ ਲਈ ਸੰਸਦ ਦੀ ਬ੍ਰੇਕ ਤੋਂ ਪਹਿਲਾਂ ਬਿੱਲ ਨੂੰ ਪਾਸ ਕਰਾਉਣ ਲਈ ਗ੍ਰੀਨਜ਼ ਦੇ ਨਾਲ ਨਾਲ ਆਜ਼ਾਦ ਸੈਨੇਟਰਾਂ ਜਿਵੇਂ ਕਿ ACT ਦੇ ਡੇਵਿਡ ਪਕੌਕ ਦੇ ਸਮਰਥਨ 'ਤੇ ਭਰੋਸਾ ਕਰਨ ਦੀ ਕੋਸ਼ਿਸ਼ ਕਰੇਗੀ। ਇੰਟਰਨੈਸ਼ਨਲ ਟ੍ਰੇਡ ਯੂਨੀਅਨ ਕਨਫੈਡਰੇਸ਼ਨ ਨੂੰ ਆਪਣੇ ਭਾਸ਼ਣ ਵਿੱਚ ਸ਼੍ਰੀ ਐਲਬਨੀਜ਼ੀ ਨੇ ਕਿਹਾ ਕਿ ਬਿੱਲ ਨੂੰ ਪਾਸ ਕਰਨ ਵਿੱਚ ਅਜੇ ਵੀ ਬਹੁਤ ਸਾਰੀਆਂ ਰੁਕਾਵਟਾਂ ਨੇ।
Those who want to stand in the way of this progress, those who have an ingrained ideological objection to workers being paid fairly for their contribution, who somehow believe that the only way to grow the economy is to limit opportunity and diminish security.
ਫੈਡਰਲ ਖਜ਼ਾਨਚੀ ਦਾ ਕਹਿਣਾ ਏ ਕਿ ਆਸਟ੍ਰੇਲੀਆ ਦੀਆਂ ਵੱਧ ਰਹੀਆਂ ਊਰਜਾ ਕੀਮਤਾਂ ਦਾ ਹੱਲ ਸਾਲ ਦੇ ਅੰਤ ਤੱਕ ਹੋ ਜਾਵੇਗਾ। ਡਾਕਟਰ ਜਿਮ ਚਾਲਮਰਸ ਦਾ ਕਹਿਣਾ ਏ ਕਿ ਕ੍ਰਿਸਮਸ ਤੋਂ ਪਹਿਲਾਂ ਬਾਜ਼ਾਰ ਵਿੱਚ ਰੈਗੂਲੇਟਰੀ ਦਖਲ ਅੰਦਾਜ਼ੀ ਤੇ ਟ੍ਰਿਗਰ ਨੂੰ ਖਿੱਚਣ ਦੇ ਦ੍ਰਿਸ਼ਟੀਕੋਣ ਦੇ ਨਾਲ ਸਰਕਾਰ ਨਿਰਮਾਤਾਵਾਂ ਅਤੇ ਹੋਰ ਕਾਰੋਬਾਰਾਂ ਨਾਲ ਊਰਜਾ ਲਾਗਤਾਂ 'ਤੇ ਚਰਚਾ ਕਰੇਗੀ। ਉਨ੍ਹਾਂ ਯੂਕਰੇਨ ਵਿੱਚ ਰੂਸ ਦੀ ਲੜਾਈ ਅਤੇ ਸਾਬਕਾ ਸਰਕਾਰ 'ਤੇ ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਏ, ਪਰ ਉਨ੍ਹਾਂ ਦਾ ਕਹਿਣਾ ਏ ਕਿ ਉਨ੍ਹਾਂ ਦੀ ਸਰਕਾਰ ਆਸਟ੍ਰੇਲੀਆ ਦੇ ਪਰਿਵਾਰਾਂ 'ਤੇ ਦਬਾਅ ਨੂੰ ਘੱਟ ਕਰਨ ਲਈ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
There's a lot of complexity here. There are a lot of considerations to weigh up. We have made it very clear that we are interested in a temporary, meaningful, responsible, sensible intervention in the energy market to help take the sting out of some of these high energy prices. We will have more to say about that before the end of the year.
ਉਧਰ ਯੂਕਰੇਨ ਦੇ ਜ਼ੈਪੋਰੇਜ਼ੀਆ ਪਰਮਾਣੂ ਪਾਵਰ ਪਲਾਂਟ ਦੀ ਗੋਲਾਬਾਰੀ ਦੀ ਸੰਯੁਕਤ ਰਾਸ਼ਟਰ ਨੇ ਨਿੰਦਾ ਕੀਤੀ ਹੈ। UN ਪਰਮਾਣੂ ਨਿਗਰਾਨੀ ਸੰਸਥਾ ਦਾ ਕਹਿਣਾ ਏ ਕਿ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਕੇਂਦਰ 'ਤੇ ਇਸ ਤਰ੍ਹਾਂ ਦੇ ਹਮਲਿਆਂ ਨਾਲ ਵੱਡੀ ਤਬਾਹੀ ਦਾ ਖਤਰਾ ਏ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਅਨੁਸਾਰ ਹਫ਼ਤੇ ਦੇ ਅੰਤ ਵਿੱਚ 1 ਦਰਜਨ ਤੋਂ ਵੱਧ ਧਮਾਕਿਆਂ ਨੇ ਰੂਸ ਦੁਆਰਾ ਨਿਯੰਤਰਿਤ ਪਲਾਂਟ ਨੂੰ ਹਿਲਾ ਦਿੱਤਾ ਏ। ਮਾਸਕੋ ਅਤੇ ਕੀਵ ਦੋਵਾਂ ਨੇ ਗੋਲਾਬਾਰੀ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਏ, ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਦੇ ਧਮਾਕਿਆਂ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿੱਚ ਵਾਰ ਵਾਰ ਕੀਤਾ ਏ। ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਏ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਕ੍ਰਿਕਟ ਆਸਟ੍ਰੇਲੀਆ ਨੇ ਆਪਣੇ ਆਚਾਰ ਸੰਹਿਤ ਵਿੱਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਡੇਵਿਡ ਵਾਰਨਰ ਨੂੰ ਆਪਣੀ ਉਮਰ ਭਰ ਦੀ ਅਗਵਾਈ ਦੀ ਪਾਬੰਦੀ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਨਵੇਂ ਨਿਯਮਾਂ ਦੇ ਤਹਿਤ ਖਿਡਾਰੀ ਅਤੇ ਅਧਿਕਾਰੀ ਆਪਣੀਆਂ ਲੰਬੇ ਸਮੇਂ ਦੀਆਂ ਪਾਬੰਦੀਆਂ ਨੂੰ ਹਟਾਉਣ ਦੇ ਯੋਗ ਹੋਣਗੇ, ਜਿਸ ਵਿੱਚ ਉਹ ਪਛਤਾਵਾ ਅਤੇ ਵਿਵਹਾਰ ਵਿੱਚ ਬਦਲਾਅ ਦਿਖਾ ਸਕਦੇ ਨੇ। ਵਾਰਨਰ ਨੇ 2018 ਵਿੱਚ ਬਾਲ ਟੈਂਪਰਿੰਗ ਸਕੈਂਡਲ ਤੋਂ ਬਾਅਦ ਉਮਰ ਭਰ ਲਈ ਪਾਬੰਦੀ ਲੱਗਣ ਤੋਂ ਬਾਅਦ ਲੀਡਰਸ਼ਿਪ ਦੇ ਅਹੁਦੇ 'ਤੇ ਵਾਪਸ ਆਉਣ ਦੇ ਯੋਗ ਹੋਣ ਲਈ ਲੰਬੇ ਸਮੇਂ ਤੋਂ ਜ਼ੋਰ ਦਿੱਤਾ ਏ। ਪਹਿਲਾਂ ਜਿਨ੍ਹਾਂ ਲੋਕਾਂ ਨੇ ਪਾਬੰਦੀ ਪ੍ਰਾਪਤ ਕੀਤੀ ਸੀ ਉਹ ਇੱਕ ਵਾਰ ਸ਼ੁਰੂਆਤੀ ਪਾਬੰਦੀਆਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਇਸ ਦੀ ਸਮੀਖਿਆ ਨਹੀਂ ਕਰ ਸਕਦੇ ਸਨ। ਪਰ ਸੋਮਵਾਰ ਦੇ ਬਦਲਾਅ ਕ੍ਰਿਕਟ ਆਸਟ੍ਰੇਲੀਆ ਬੋਰਡ ਦੁਆਰਾ ਪ੍ਰਵਾਨਿਤ ਪ੍ਰਕਿਰਿਆ ਨੂੰ ਸੰਭਵ ਬਣਾ ਦੇਵੇਗਾ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54 ਰੁਪਏ 36 ਪੈਸੇ, ਪਾਕਿਸਤਾਨ ਦੇ 148 ਰੁਪਏ 94 ਪੈਸੇ ਅਤੇ ਅਮਰੀਕਾ ਦੇ 66 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਕੈਨਬਰਾ ਬੱਦਲ ਛਾਏ ਰਹਿਣਗੇ, ਤਾਪਮਾਨ ਕ੍ਰਮਵਾਰ 33 ਅਤੇ 15 ਡਿਗਰੀ। ਐਡੀਲੇਟ ਅਤੇ ਮੈਲਬਰਨ ਥੋੜੀਆਂ ਬਹੁਤ ਕਣੀਆਂ ਪੈ ਸਕਦੀਆਂ ਨੇ, ਤਾਪਮਾਨ ਕ੍ਰਮਵਾਰ 19 ਅਤੇ 18 ਡਿਗਰੀ। ਹੋਬਾਰਟ ਮੌਸਮ ਲਗਭਗ ਸਮਾਨ ਰਹੇਗਾ, ਤਾਪਮਾਨ 16 ਡਿਗਰੀ। ਸਿਡਨੀ ਅਤੇ ਬ੍ਰਿਸਬੇਨ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 24 ਅਤੇ 29 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।